ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਪਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬੂ ਤਿਨ ਸਭ ਜਨਮ ਅਕਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਕੋ ਕੀ ਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚੱਲੈ ਮਾਰਗ ਪੰਥਾ ਹਮ ਅੰਧੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੇ ਮਿਲੰਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚੱਲੈ ਮਾਰਗ ਪੰਥਾ ਹਮ ਅੰਧੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੇ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨ ਵਾਹੇ ਗੁਰੂ ਸਾਹਿਬ ਜੀ ਦੰਡੌਤ ਬੰਦਨ ਅਨ ਕਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਜੁਗ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਤਖਤ ਅਤੇ ਹਕੀਕਤ ਤੇ ਸੁਭਾਇਮਾਨ ਦਸਾਂ ਹੀ ਪਾਤਸ਼ਾਹੀਆਂ ਦੇ ਹਿਰਦਾ ਸਵਰੂਪ ਸਤਿਗੁਰੂ ਸਾਹਿਬ ਪੋਥੀ ਪਰਮੇਸ਼ਰ ਕਾ ਥਾਨ ਸੱਚੀ ਸਰਕਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਦੁੱਤੀ ਹਜ਼ੂਰੀ ਅੰਦਰ ਸੱਜ ਬੈਠੇ ਗੁਰਦੇਵ ਪਿਤਾ ਜੀ ਦੇ ਖਾਸ ਰੂਪ ਗੁਰੂ ਪਿਆਰੇ ਸਨਮਾਨਯੋਗ ਸਤ ਸੰਗੀ ਜਨੋ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵੱਡ ਭਾਗੇ ਹੋ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੀ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਸਮੁੱਚੀ ਮਾਨਵਤਾ ਦੇ ਭਲੇ ਲਈ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਤਰੁੱਠ ਕੇ ਸ੍ਰੀ ਮੁੱਖ ਵਾਕ ਹੁਕਮ ਰੂਪ ਦੇ ਵਿੱਚ ਅੱਜ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਣ ਵਕਤ ਬਖਸ਼ੇ, ਉਸ ਮਹਾਨ ਮੁੱਖ ਵਾਕ ਹੁਕਮ ਦੀ ਕਥਾ ਸਰਵਣ ਕਰਨ ਲਈ ਆਪ ਜੀ ਕਮਾਈ ਵਾਲੇ ਅਸਥਾਨ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੁਭਾਇਮਾਨ ਹੋ ਬੈਠੇ ਹੋ। ਆਓ ਅੰਦਰ ਦੀ ਜਗਿਆਸਾ ਬਣਾ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰ, ਮਹਾਰਾਜ ਰਸਨਾ ਤੇ ਨਿਮਰਤਾ ਹਲੀਮੀ ਦਾ ਵਰਤਾਰਾ ਵਰਤਾ ਕੇ ਆਪਣੀ ਸੇਵਾ ਵਿੱਚ ਵਰਤ ਕੇ ਆਪ ਜੀ ਲੈਣ ਦੀ ਕਿਰਪਾਲਤਾ ਕਰੋ। ਭਾਈ ਸਾਹਿਬ ਜੀ ਨੇ ਬੜੇ ਪ੍ਰੇਮ ਦੇ ਨਾਲ ਆਪ ਜੀ ਨੂੰ ਮੁੱਖ ਵਾਕ ਸਰਵਣ ਕਰਵਾਏ ਨੇ। ਆਓ ਵਿਚਾਰ ਨਾਲ ਜੁੜੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੀ।
ਰਾਗ ਜੈਤ ਸਰੀ ਮਹੱਲਾ ਚੌਥਾ, ਚੌਥੇ ਮਹਿਲ ਧੰਨ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਜੀ ਦੇ ਮੁਖਾਰ ਬਿੰਦ ਤੋਂ ਅੱਜ ਦਾ ਪਵਿੱਤਰ ਸ਼ਬਦ ਉਚਾਰਨ ਕੀਤਾ ਹੋਇਆ ਹੈ। ਘਰ ਪਹਿਲਾ, ਪਹਿਲੇ ਘਰ ਦੇ ਵਿੱਚ ਗਾਉਣ ਦੀ ਤਗੀਦ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕੀਰਤਨੀਏ ਗੁਰਸਿੱਖਾਂ ਨੂੰ ਕਰ ਰਹੇ ਨੇ ਚੌਪਦੇ। ਇਸ ਸਮੁੱਚੇ ਸ਼ਬਦ ਦੇ ਚਾਰ ਪਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸੱਚੀ ਸਰਕਾਰ ਸ਼ਬਦ ਦੀ ਆਰੰਭਤਾ ਕਰਨ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਬ੍ਰਹਿਮੰਡੀ ਮਾਲਕ ਅਕਾਲ ਪਿਤਾ ਜੀ ਦਾ ਸੰਖੇਪ ਮੰਗਲ ਕਰ ਰਹੇ ਨੇ। ਇੱਕ ਓਅੰਕਾਰ, ਉਹ ਪਰਮਾਤਮਾ ਇੱਕ ਹੈ। ਓਅੰਕਾਰ ਇੱਕ ਹੋ ਕਰਕੇ ਉਹ ਸਾਰਿਆਂ ਦੇ ਵਿੱਚ ਸੁਭਾਏਮਾਨ ਹੈ ਅਤੇ ਜਿਸ ਵਕਤ ਜਗਿਆਸੂ ਨੂੰ ਪਤਾ ਲੱਗਿਆ ਕਿ ਉਹ ਪਰਮਾਤਮਾ ਇੱਕ ਹੈ ਅਤੇ ਜਗਿਆਸੂ ਦੇ ਮਨ ਦੇ ਵਿੱਚ ਸਵਾਲ ਪੈਦਾ ਹੋਇਆ ਕਿ ਸੂਰਜ ਵੀ ਤੇ ਇੱਕ ਹੀ ਹੈ, ਚੰਦਰਮਾ ਵੀ ਤੇ ਇੱਕ ਹੀ ਹੈ। ਖਿਆਲ ਕਰਿਆ ਜੇ ਗੁਰਮੁਖ ਪਿਆਰਿਓ, ਅੱਜ ਦੀ ਸਾਇੰਸ ਨੇ ਇਸ ਚੀਜ਼ ਨੂੰ ਸਾਬਤ ਕਰ ਦਿੱਤਾ ਹੈ ਕਿ ਇਸ ਸੂਰਜ ਵਰਗੇ ਹੋਰ ਸੂਰਜ ਨੇ, ਇਸ ਚੰਦਰਮਾ ਵਰਗੇ ਹੋਰ ਸੈਂਕੜੇ ਚੰਦਰਮਾ ਹਨ, ਪਰੰਤੂ ਉਸ ਅਕਾਲ ਪੁਰਖ ਵਾਹਿਗੁਰੂ ਜੀ ਵਰਗਾ ਕੋਈ ਹੋਰ ਅਕਾਲ ਪੁਰਖ ਨਹੀਂ, ਉਹ ਇੱਕ ਹੈ। ਤੇ ਇੱਕ ਤੋਂ ਹੋਰ ਅਰਥ ਕਰਦਿਆਂ ਅਦੁੱਤੀ, ਅਦੁੱਤੀ ਤੋਂ ਭਾਵ ਹੁੰਦਾ ਹੈ ਜਿਸ ਵਰਗਾ ਕੋਈ ਹੋਰ ਨਹੀਂ। ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸੱਚੀ ਸਰਕਾਰ ਨੇ ਸ੍ਰੀ ਜਾਪ ਸਾਹਿਬ ਦੇ ਵਿੱਚ ਬੜਾ ਪਿਆਰਾ ਨਿਰਣਾ ਦੇ ਦਿੱਤਾ, ਕਹਿੰਦੇ ਨਿਰਸ਼ਾਕੰ ਸ਼ਰੀਕ ਹੈ। ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ, ਆਪ ਜੀ ਦਾ ਕੋਈ ਸ਼ਰੀਕ ਨਹੀਂ। ਤੇ ਗੁਰਮੁਖ ਪਿਆਰਿਓ, ਜਿਸ ਥਾਂ ਤੇ ਸ਼ਰੀਕਾ ਹੋਵੇ ਉਸ ਥਾਂ ਦੇ ਉੱਤੇ ਵੈਰ ਵੱਧਦੇ ਨੇ, ਤੇ ਜਿਸ ਪਰਮਾਤਮਾ ਦਾ ਕੋਈ ਸ਼ਰੀਕ ਨਹੀਂ ਉਹਦਾ ਕਿਸੇ ਨਾਲ ਵੈਰ ਵੀ ਨਹੀਂ, ਤੇ ਜਿਹਦਾ ਕਿਸੇ ਨਾਲ ਵੈਰ ਵੀ ਨਹੀਂ ਉਹਨੂੰ ਫਿਰ ਕਿਸੇ ਦਾ ਡਰ ਵੀ ਨਹੀਂ। ਜੇ ਸਤਾਉਂਦਾ, ਡਰ ਉਸ ਨੂੰ ਸਤਾਉਂਦਾ ਹੈ ਜਿਸ ਦਾ ਕਿਸੇ ਦੇ ਨਾਲ ਕੋਈ ਛੋਟਾ ਮੋਟਾ ਕੋਈ ਵੈਰ ਜਾਂ ਵਿਰੋਧ ਹੋਵੇ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਦੇਖ ਉਹ ਪਰਮਾਤਮਾ ਇੱਕ ਹੈ ਤੇ ਇੱਕ ਹੋ ਕਰਕੇ ਉਹ ਅਦੁੱਤੀ ਹੈ, ਤੇ ਦੂਜੇ ਨੰਬਰ ਦੇ ਉੱਤੇ ਉਹ ਸਾਰਿਆਂ ਦੇ ਵਿੱਚ ਸੁਭਾਏਮਾਨ ਹੈ, ਤੇ ਤੀਜੇ ਨੰਬਰ ਦੇ ਉੱਤੇ ਜਗਿਆਸੂ ਨੇ ਬੇਨਤੀ ਕੀਤੀ, ਮਹਾਰਾਜ ਜਿਹੜਾ ਪਰਮਾਤਮਾ ਇੱਕ ਸਾਰਿਆਂ ਦੇ ਵਿੱਚ ਸੁਭਾਏਮਾਨ, ਤੇ ਜੇ ਇਹੋ ਜਿਹੇ ਪਰਮਾਤਮਾ ਤੱਕ ਆਪਣੀ ਪਹੁੰਚ ਕਾਇਮ ਕਰਨੀ ਹੋਵੇ, ਅਜਿਹੇ ਪਰਮਾਤਮਾ ਦੇ ਨਾਲ ਮਿਲਾਪ ਕਰਨਾ ਹੋਵੇ, ਤੇ ਸੱਚੇ ਪਾਤਸ਼ਾਹ ਮਹਾਰਾਜ ਮਿਲਾਪ ਕਿਵੇਂ ਬਣਦਾ ਹੈ, ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਕਿਰਪਾ ਦੇ ਘਰ ਦੇ ਵਿੱਚ ਆ ਕੇ ਬਚਨ ਦਿੰਦੇ ਨੇ ਸਤਿਗੁਰ ਪ੍ਰਸਾਦ, ਸੱਚੇ ਸਤਿਗੁਰੂ ਜੀ ਦੀ ਕਿਰਪਾ ਦੇ ਦੁਆਰਾ। ਤੇ ਖਿਆਲ ਕਰਿਓ, ਜਿੱਥੇ ਸੱਚੇ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੀ ਨਦਰੇ ਅਨਾਇਤ ਕਿਰਪਾ ਦਾ ਬਚਨ ਕਰਦੇ ਨੇ ਨਾ, ਉੱਥੇ ਗੁਰਮੁਖ ਪਿਆਰਿਓ ਕਿਰਪਾ ਤੇ ਉਸ ਦਾਤੇ ਨੇ ਆਪ ਕਰਨੀ ਹੈ, ਤੇ ਉਦੋਂ ਕਰਨੀ ਹੈ ਜਦੋਂ ਉਹਨੇ ਤਰੁੱਠਣਾ। ਹਾਂ, ਇੱਕ ਗੱਲ ਇਹ ਵੇ, ਬਰਸਾਤ ਪੈਗੀ ਉਸ ਮਾਲਕ ਸੱਚੀ ਸਰਕਾਰ ਦੇ ਹੁਕਮ ਅਨੁਸਾਰ, ਤੇ ਸਿੱਖਾ ਇੰਜ ਕਰੀ ਆਪਣਾ ਹਿਰਦਾ ਰੂਪ ਬਰਤਨ, ਹਿਰਦਾ ਰੂਪ ਭਾਂਡਾ ਅੱਠੇ ਪੈਰ ਸਿੱਧਾ ਕਰਕੇ ਰੱਖੀ। ਹੁਣ ਜੇਕਰ ਕੋਈ ਇਨਸਾਨ ਆਪਣਾ ਬਰਤਨ ਸਿੱਧਾ ਕਰਕੇ ਰੱਖੇ ਤੇ ਦਾਅਵਾ ਕਰੇ ਵੀ ਜਿਸ ਵਕਤ ਮੈਂ ਬਰਤਨ ਸਿੱਧਾ ਕੀਤਾ ਤੇ ਤੁਰੰਤ ਬਰਸਾਤ ਪੈ ਜੇ, ਉਸ ਬਰਸਾਤ ਪਾਉਣ ਵਾਲੇ ਮਾਲਕ ਦੀ ਆਪਣਾ ਦ੍ਰਿਸ਼ਟੀਕੋਣ ਹੈ, ਆਪਣੀ ਮੌਜ ਤੇ ਮਰਜ਼ੀ ਹੈ। ਹੋ ਸਕਦਾ ਏ ਉਹ ਸਿਖਰ ਦੁਪਹਿਰੇ ਬਰਸਾਤ ਪਾ ਦੇ, ਹੋ ਸਕਦਾ ਏ ਉਹ ਰਾਤ ਨੂੰ ਬਰਸਾਤ ਪਾ ਦੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਬਚਨ ਨੇ ਕਿ ਉਂਦੇ ਭਾਂਡੇ ਕਸ਼ ਨਾ ਸਮਾਵੇ, ਸਿੱਧੇ ਅੰਮ੍ਰਿਤ ਭਰੇ ਨਿਹਾਰ, ਇਸ ਹਿਰਦੇ ਰੂਪੀ ਬਰਤਨ ਨੂੰ ਸਿੱਧਾ ਕਰਕੇ ਰੱਖ, ਤਾਂ ਕਿ ਤੇਰੇ ਹਿਰਦੇ ਰੂਪ ਬਰਤਨ ਦੇ ਵਿੱਚ ਗੁਰ ਪ੍ਰਸਾਦ ਦੀ ਦਾਤ ਪ੍ਰਾਪਤ ਹੋ ਜਾਏ। ਫਿਰ ਜਦੋਂ ਗੁਰ ਪ੍ਰਸਾਦ ਮਿਲਦਾ ਹੈ, ਇਨਸਾਨ ਉਸ ਪਰਮਾਤਮਾ ਤੱਕ ਪਹੁੰਚ ਕਰਦਾ।
ਮੇਰਾ ਹੀਰ ਰਤਨ ਨਾਮ ਹਰ ਬਸਿਆ, ਗੁਰ ਹੱਥ ਧਰਿਓ ਮੇਰਾ ਮਾਥਾ।
ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਆਪਣੇ ਅੰਦਰ ਦੀ ਅਵਸਥਾ ਨੂੰ ਬਿਆਨ ਕਰਦੇ ਨੇ। ਮੇਰਾ ਹੀਰ ਹੈ, ਹੀਰੇ ਤੋਂ ਭਾਵ ਹੁੰਦਾ ਏ ਸਤ ਸੰਗੀ ਜਨੋ ਹਿਰਦਾ। ਰਤਨ ਨਾਮ ਹਰ ਬਸਿਆ, ਪਰਮਾਤਮਾ ਜੀ ਦਾ ਸੁੰਦਰ ਨਾਮ ਰਤਨ, ਹਰ ਤੋਂ ਭਾਵੇ ਹਰੀ, ਬਸਿਆ ਤੋਂ ਭਾਵੇ ਵਸ ਗਿਆ। ਗੁਰ ਹਾਥ ਧਰਿਓ ਮੇਰੇ ਮਾਥਾ, ਇੱਥੇ ਗੁਰ ਸ਼ਬਦ ਦੇ ਰਾਰੇ ਅੱਖਰ ਨੂੰ ਸਿਹਾਰੀ ਦੇ, ਜਿਸ ਤੋਂ ਭਾਵ ਹੈ ਸਤਿਗੁਰੂ ਜੀ ਨੇ ਹਾਥ ਧਰਿਓ, ਹਾਥ ਤੋਂ ਭਾਵ ਹੈ ਹੱਥ, ਧਰਿਓ ਤੋਂ ਭਾਵ ਹੈ ਧਰਨਾ ਜਾਂ ਰੱਖਣਾ। ਮੇਰਾ ਮਾਥਾ ਕਹਿੰਦੇ, ਜਿਸ ਦਿਨ ਤੋਂ ਮੇਰੇ ਧੰਨ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੇਰੇ ਮੱਥੇ ਦੇ ਉੱਤੇ ਹੱਥ ਰੱਖ ਦਿੱਤਾ ਹੈ, ਤੇ ਖਿਆਲ ਕਰਿਆ ਦੇ ਸਾਡੇ ਸਰੀਰ ਦਾ ਜਿਹੜਾ ਸਿਰ ਹੈ ਉਹ ਇੱਕ ਮਹੱਤਵਪੂਰਨ ਅੰਗ ਹੈ, ਔਰ ਇਸ ਸੀਸ ਦੇ ਵਿੱਚ ਦਿਮਾਗ ਹੈ, ਇਸ ਸੀਸ ਦੇ ਵਿੱਚ ਮਾਲਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਨਦਰੇ ਅਨਾਇਤ ਦੇ ਸਦਕਾ ਸੁਰਤ ਕੰਮ ਕਰਦੀ ਹੈ। ਔਰ ਇਹੀ ਕਾਰਨ ਹੈ ਜਿਸ ਵਕਤ ਆਣ ਕੇ ਅਸੀਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਝੁਕਦੇ ਹਾਂ ਨਾ, ਉਹ ਗੁਰਮੁਖ ਪਿਆਰਿਓ ਸਭ ਤੋਂ ਪਹਿਲੋਂ ਮੱਥਾ ਝੁਕਦਾ, ਸਭ ਤੋਂ ਪਹਿਲੋਂ ਸੀਸ ਝੁਕਦਾ ਹੈ। ਤੇ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੇ ਵਿੱਚ ਬੜੇ ਪਿਆਰੇ ਪਿਆਰੇ ਬਚਨ ਨੇ, ਕਹਿੰਦੇ ਦੇਖ ਸੱਜਣਾ, ਸੀਸ ਜਿਹੜਾ ਹੈ ਉਹ ਚਰਨਾਂ ਤੇ ਢੱਠਦਾ ਹੈ, ਅੱਜ ਤੱਕ ਹੱਥਾਂ ਦੀ ਪੂਜਾ ਨਹੀਂ ਹੋਈ, ਅੱਜ ਤੱਕ ਨੱਕ ਦੀ ਪੂਜਾ ਨਹੀਂ ਹੋਈ, ਅੱਜ ਤੱਕ ਕੰਨਾਂ ਦੀ ਪੂਜਾ ਨਹੀਂ ਹੋਈ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਤੇ ਇੱਥੋਂ ਤੱਕ ਨਿਰਣਾ ਬਖਸ਼ ਦਿੱਤਾ, ਕਹਿੰਦੇ ਅੱਜ ਤੱਕ ਕਿਸੇ ਨੇ ਇਹਨਾਂ ਨੇਤਰਾਂ ਦੀ ਪੂਜਾ ਵੀ ਨਹੀਂ ਜੇ ਕੀਤੀ, ਅੱਖੀਂ ਮੂਲ ਨਾ ਪੂਜੀਆਂ ਨਾ, ਘਰ ਘਰ ਵੇਖਣ ਮੇਰੀ ਤੇਰੀ, ਕਹਿੰਦੇ ਅੱਖਾਂ ਤੱਕ ਨਹੀਂ ਉਹ ਪੂਜੀਆਂ ਗਈਆਂ, ਤੇ ਇਹ ਅੱਖਾਂ ਹੀ ਤੇ ਕਹਿੰਦੀਆਂ ਨੇ ਵੀ ਆਹ ਵਸਤੂ ਤੇਰੀ ਹੈ ਤੇ ਆਹ ਮੇਰੀ। ਤੇ ਭਾਈ ਜੀ ਦਾ ਅਗਲਾ ਬਚਨ ਕਹਿੰਦੇ ਨੱਕ ਨਾ ਕੋਈ ਪੂਜਦਾ, ਸਾਡੇ ਸਰੀਰ ਦਾ ਅਗਲਾ ਮਹੱਤਵਪੂਰਨ ਅੰਗ ਨੱਕ, ਤੇ ਜਿਸ ਨੱਕ ਦੀ ਬਦੌਲਤ ਸਮਾਜ ਦੇ ਵਿੱਚ ਅਨੇਕਾਂ ਕਰਮ ਅਤੇ ਕੁਕਰਮ ਕੀਤੇ। ਭਾਈ ਸਾਹਿਬ ਜੀ ਕਿਰਪਾ ਕਰਦੇ ਨੇ, ਕਹਿੰਦੇ ਅੱਜ ਤੱਕ ਕਿਸੇ ਵੀ ਅਸਥਾਨ ਦੇ ਉੱਤੇ ਨੱਕ ਦੀ ਪੂਜਾ ਨਹੀਂ ਹੋਈ। ਤੇ ਕਮਾਲ ਦੀ ਗੱਲ, ਭਾਈ ਜੀ ਨੇ ਇਸ ਪੌੜੀ ਦੇ ਅਖੀਰ ਦੇ ਵਿੱਚ ਨਿਰਣਾ ਇਹ ਕੱਢਿਆ ਵੇ, ਕਹਿੰਦੇ ਜਦੋਂ ਵੀ ਪੂਜਿਆ ਗਿਆ ਹੈ ਪਹਿਲੇ ਨੰਬਰ ਤੇ ਚਰਨਾਂ ਨੂੰ ਪੂਜਿਆ ਗਿਆ ਹੈ, ਤੇ ਜਿਸ ਵਕਤ ਵੀ ਝੁਕਿਆ ਹੈ ਉਹ ਜਗਿਆਸੂ ਦਾ ਮੱਥਾ ਝੁਕਿਆ ਹੈ। ਤੇ ਇੱਥੇ ਮੈਂ ਇਹ ਬਚਨ ਦਰਜ ਕਰਨਾ ਜ਼ਰੂਰੀ ਸਮਝਦਾ ਗੁਰਮੁਖੋ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇੱਕ ਥਾਂ ਤੇ ਹੋਰ ਸ਼ਬਦ ਉਚਾਰਨ ਕੀਤਾ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡਾਉਤ ਪੁੰਨ ਵੱਡਾ ਹੈ। ਕਹਿੰਦੇ ਆਪਣੇ ਮੱਥੇ ਨੂੰ ਝੁਕਾ ਲਿਆ ਕਰ, ਆਪਣੇ ਸੀਸ ਨੂੰ ਝੁਕਾ। ਇਸ ਦੁਨੀਆਂ ਦੇ ਵਿੱਚ ਭੁੱਖੇ ਨੂੰ ਅੰਨ ਦੇ ਦੇਣਾ ਬਹੁਤ ਵੱਡਾ ਪੁੰਨ ਮੰਨਿਆ ਗਿਆ, ਜਿਹਦੇ ਪਾਸ ਬਸਤਰ ਨਹੀਂ ਉਹਨੂੰ ਬਸਤਰ ਦੇ ਦਈਏ ਤੇ ਬਾਣੀ ਕਹਿੰਦੀ ਇਹ ਵੀ ਬਹੁਤ ਵੱਡਾ ਪੁੰਨ ਹੈ, ਪਰੰਤੂ ਆਪਣੇ ਮਾਲਕ ਦੇ ਚਰਨਾਂ ਦੇ ਉੱਤੇ ਸਿਜਦਾ ਕਰ ਦੇਣਾ, ਕਹਿੰਦੇ ਇਹ ਸਾਰੇ ਪੁੰਨਾਂ ਦੇ ਨਾਲੋਂ ਸਰਵ ਸ੍ਰੇਸ਼ਟ ਪੁੰਨ। ਤੇ ਪੁੱਛਿਆ ਗਿਆ, ਸੱਚੇ ਪਾਤਸ਼ਾਹ ਤੇਰੇ ਦਰਬਾਰ ਦੇ ਵਿੱਚ ਪਹੁੰਚ ਕੇ ਕਿੰਨੀ ਕੁ ਵੇਰ ਤੱਕ ਮੱਥਾ ਟੇਕੀਏ? ਮਾਲਕ ਕਹਿੰਦੇ ਓਨੀ ਦੇਰ ਤੱਕ ਮੱਥਾ ਟੇਕਦਾ ਰਹੋ ਜਿੰਨੀ ਦੇਰ ਤੱਕ ਤੇਰਾ ਅੰਦਰ ਨਾ ਟਿਕ ਜਾਏ। ਗੁਰਮੁਖੋ, ਮੱਥਾ ਟੇਕਣਾ ਇੱਕ ਬਾਹਰ ਦੀ ਕਿਰਿਆ ਹੈ, ਤੇ ਬਾਹਰ ਦੀ ਕਿਰਿਆ ਲਗਭਗ ਹਰੇਕ ਗੁਰਮੁਖ ਤੇ ਹਰੇਕ ਕਮਾਈ ਵਾਲਾ ਸਿੱਖ ਕਰ ਲੈਂਦਾ ਹੈ। ਕਿੰਨਾ ਚੰਗਾ ਹੋਵੇ ਕਿ ਜਿਸ ਵਕਤ ਅਸੀਂ ਮੱਥਾ ਟੇਕਦੇ ਹਾਂ ਮਾਲਕ ਦੀ ਕਿਰਪਾ ਦੇ ਨਾਲ ਨਾਲ ਦੀ ਨਾਲ ਸਾਡਾ ਅੰਦਰ ਟਿਕਦਾ ਹੈ। ਤੇ ਪੁੱਛਿਆ ਗਿਆ, ਸੱਚੀਏ ਸਰਕਾਰੇ ਕਿੰਨੀ ਕੁ ਵੇਰ ਤੇਰੇ ਦਰਬਾਰ ਨੂੰ ਮੱਥਾ ਝੁਕਾਈਏ? ਤੇ ਮਾਲਕ ਨੇ ਨਿਰਣਾ ਦੇ ਦਿੱਤਾ, ਕਹਿੰਦੇ ਡੰਡਾਉਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਕਹਿੰਦੇ ਇਸ ਅਸਥਾਨ ਦੇ ਉੱਤੇ ਮੱਥਾ ਝੁਕਾਈ। ਤੇ ਇਹ ਵੀ ਬਚਨ ਇੱਥੇ ਦਰੁਸਤ ਜੇ, ਮੇਰੇ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਸਥਾਨ ਹੈ। ਇਸ ਅਸਥਾਨ ਤੇ ਜਿਹੜੇ ਸੱਜਣਾਂ ਨੇ, ਜਿਹੜੇ ਰਾਜਿਆਂ ਮਹਾਰਾਜਿਆਂ ਨੇ ਮੱਥੇ ਝੁਕਾਏ, ਉਹ ਮੱਥੇ ਸਤਿਕਾਰ ਦਾ ਪਾਤਰ ਬਣ ਗਏ। ਤੇ ਜਿਹੜੇ ਰਾਜੇ ਮਹਾਰਾਜਿਆਂ ਨੇ ਇਸ ਅਸਥਾਨ ਦੇ ਨਾਲ ਆਣ ਕੇ ਮੱਥੇ ਲਾਏ, ਖਿਆਲ ਕਰਿਆ ਜੀ ਨਾ ਉਹ ਰਾਜੇ ਰਹਿ ਤੇ ਨਾ ਹੀ ਉਹਨਾਂ ਦੇ ਮੱਥੇ ਜਿਹੜੇ ਨੇ ਉਹ ਸਾਬਤ ਰਹਿ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਦਾਤੇ ਦੇ ਚਰਨਾਂ ਦੇ ਵਿੱਚ ਝੁੱਕ ਤੇ ਖਿਆਲ ਕਰਿਆ ਜੇ ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਦੋਂ ਜੀਵਨ ਵੇਖਦੇ ਹਾਂ ਨਾ, ਮੇਰੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਉੱਤੇ ਗੁਰਦੇਵ ਪਿਤਾ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੀ ਸਰਕਾਰ ਕਿਵੇਂ ਤਰੁੱਠਦੇ ਨੇ, ਖਿਆਲ ਕਰਿਆ ਜੇ 7 ਵਰਿਆਂ ਦੀ ਉਮਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੀ ਸਰਕਾਰ ਜੀ ਦੇ ਮਾਤਾ ਪਿਤਾ ਗੁਰਪੁਰਪਿਆਨਾ ਕਰ ਜਾਂਦੇ ਤੇ ਸ਼ਬਦ ਦੀ ਵਿਚਾਰ ਕਰ ਰਹੇ ਆ, ਮੇਰੇ ਹੀਰ ਹੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ, ਮੇਰੇ ਹਿਰਦੇ ਦੇ ਵਿੱਚ ਨਾਮ ਦਾ ਵਾਸਾ ਹੋ ਗਿਆ ਹੈ ਕਿਉਂਕਿ ਮੇਰੇ ਮੱਥੇ ਦੇ ਉੱਤੇ, ਮੇਰੇ ਸੀਸ ਦੇ ਉੱਤੇ ਮੇਰੇ ਗੁਰੂ ਦਾ ਹੱਥ ਹੈ। ਤੇ ਗੁਰਮੁਖੋ, ਜਿਸ ਵਕਤ ਮਾਤਾ ਪਿਤਾ ਗੁਰਪੁਰਪਿਆਨਾ ਕਰ ਗਏ, ਤੇ ਆਮ ਤੌਰ ਤੇ ਅਸੀਂ ਉਹਨਾਂ ਲੋਕਾਂ ਲਈ ਸ਼ਬਦ ਵਰਤਦੇ ਹਾਂ ਜਿਹਦੇ ਮਾਤਾ ਪਿਤਾ ਚੜ੍ਹਾਈ ਕਰ ਜਾਣ, ਕਹਿੰਦੇ ਜੀ ਇਹ ਮਾਂ ਮਿੱਤਰ ਹੋ ਗਿਆ ਤੇ ਮੇਰਾ ਦਾਤਾ ਸਮੁੱਚੀ ਕਾਇਨਾਤ ਦੇ ਉੱਤੇ ਸੁੱਖ ਵਰਤਾਏ, ਜਗਤ ਜਲੰਦੇ ਨੂੰ ਆਪਣੀ ਨਦਰੇ ਅਨਾਇਤ ਦੇ ਨਾਲ ਠਾਰੇ, ਕਿਸੇ ਵੀ ਬੱਚੇ ਨੂੰ ਮਾਂ ਮਿੱਟਰ ਵਾਲਾ ਸ਼ਬਦ ਨਾ ਸੁਣਨਾ ਪਏ। ਗੁਰਮੁਖ ਪਿਆਰਿਓ, ਮਾਂ ਮਿੱਟਰ ਬੱਚੇ ਅਕਸਰ ਜਾਂ ਚੋਰ ਬਣ ਜਾਂਦੇ ਨੇ ਤੇ ਜਾਂ ਭਿਖਾਰੀ ਬਣ ਜਾਂਦੇ ਨੇ। ਜਿਨ੍ਹਾਂ ਦੀ ਸੀਸ ਤੋਂ ਮਾਤਾ ਪਿਤਾ ਦਾ ਸਾਇਆ ਉੱਠ ਜਾਏ ਜਾਂ ਚੋਰ ਬਣਦੇ ਨੇ ਜਾਂ ਭਿਖਾਰੀ ਬਣ ਕੇ ਹੱਥ ਵਿੱਚ ਠੂਠਾ ਫੜ ਕੇ ਲੋਕਾਂ ਦੇ ਦਰਵਾਜ਼ਿਆਂ ਤੱਕ ਮੰਗਣ ਵਾਸਤੇ ਚਲੇ ਜਾਂਦੇ ਨੇ। ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੰਦਰ ਕੈਸੀ ਨਾਮ ਦੀ ਕਣੀ ਹੈ, ਕੈਸਾ ਕਿਣਕਾ ਦਾਤੇ ਨੇ ਟਿਕਾਇਆ ਏ। ਨਾਨੀ ਗਈ ਬਾਸਰਕੇ ਤੋਂ, ਨਾਨੀ ਨੇ ਜਾ ਕੇ ਜਦੋਂ ਘਰੋਗੀ ਹਾਲਤ ਚੂਨਾ ਮੰਡੀ ਲਾਹੌਰ ਦੀ ਵੇਖੀ, ਸਰੀਕੇ ਵਾਲਿਆਂ ਨੂੰ ਆਖਿਆ ਵੀ ਇਹ ਤੁਹਾਡੀ ਸੰਤਾਨ ਹੈ ਜੇਠਾ, ਇਸ ਸੰਤਾਨ ਦੀ ਪਾਲਣਾ ਪੋਛਣਾ ਕਰਨੀ ਤੁਹਾਡਾ ਕੰਮ ਹੈ ਕਿਉਂਕਿ ਤੁਹਾਡੇ ਭਰਾ ਭਰਜਾਈ ਦੇ ਇਹ ਬੱਚੇ ਨੇ। ਤੇ ਗੁਰਮੁਖ ਪਿਆਰਿਓ, ਸਰੀਕੇ ਵਾਲਿਆਂ ਨੇ, ਪਰਿਵਾਰ ਵਾਲਿਆਂ ਨੇ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਕੰਨੀ ਬਚਪਨ ਦੇ ਵਿੱਚ ਪਿੱਠ ਕਰ ਲਈ। ਨਾਨੀ ਨੇ ਉਸੇ ਵਕਤ ਭਾਈ ਜੇਠੇ ਨੂੰ ਅੱਗੇ ਲਾਇਆ, ਨਾਲ ਛੋਟੀ ਭੈਣ ਤੇ ਛੋਟੇ ਭਰਾ ਨੂੰ ਨਾਲ ਲਿਆ ਤੇ ਲਾਹੌਰ ਦੀ ਧਰਤੀ ਤੋਂ ਚੱਲਦੇ ਚੱਲਦੇ ਨਗਰ ਬਾਸਰਕੇ ਆ ਗਏ। ਤੇ ਗੁਰਮੁਖੋ, ਜਦੋਂ ਬਾਸਰਕੇ ਨਗਰ ਵਿੱਚ ਆ ਉਤਾਰਾ ਹੋਇਆ ਨਾ, ਭਾਈ ਜੇਠਾ ਸਾਹਿਬ ਜੀ ਨੇ ਆਪਣੀ ਮਿਹਨਤ ਕਰਨੀ ਸ਼ੁਰੂ ਕੀਤੀ, ਘਾਲਣਾ ਘਾਲਣੀ ਸ਼ੁਰੂ ਕੀਤੀ ਹੈ। ਤੇ ਗੁਰਮੁਖੋ, ਮੇਰਾ ਮਾਲਕ ਨਦਰੇ ਅਨਾਇਤ ਤੇ ਮਿਹਰਾਮਤ ਵੀ ਉਹਨਾਂ ਤੇ ਕਰਦਾ ਹੈ ਜਿਹੜੇ ਜਗਿਆਸੂ ਮਿਹਨਤ ਕਰਦੇ ਨੇ, ਤੇ ਜਿਹੜੇ ਮਿਹਨਤ ਨਹੀਂ ਨਾ ਕਰਦੇ ਉਹਨਾਂ ਜਗਿਆਸੂਆਂ ਦੇ ਉੱਤੇ ਕਦਾ ਚਿੱਤ ਵੀ ਜਿਹੜੀ ਉਹ ਮਿਹਰਾਮਤ ਦੀ ਦਾਤ ਨਹੀਂ ਜੇ ਹੁੰਦੀ, ਗੁਰਪ੍ਰਸਾਦ ਦੀ ਦਾਤ ਵੀ ਉਹਨਾਂ ਨੂੰ ਮਿਲਦੀ ਹੈ ਜਿਹੜੇ ਅੰਦਰੋਂ ਜੁੜ ਕੇ ਉਸ ਦਾਤੇ ਦੇ ਚਰਨਾਂ ਦੇ ਨਾਲ ਆਰਾਧਨ ਕਰਦੇ ਨੇ। ਨਾਨੀ ਨੇ ਘੁੰਗਣੀਆਂ ਉਬਾਲ ਦੇਣੀਆਂ, ਘੁੰਗਣੀਆਂ ਨੂੰ ਵੇਚਣਾ, ਤੇ ਜੇਕਰ ਕਿਸੇ ਲੋੜਵੰਦ ਨੇ ਮੰਗਣੀਆਂ ਤੇ ਲੋੜਵੰਦ ਨੂੰ ਘੁੰਗਣੀਆਂ ਛਕਾ ਦੇਣੀਆਂ। ਤੇ ਅੱਜ ਅਚਾਨਕ ਚੱਲਦਿਆਂ ਚੱਲਦਿਆਂ ਮੇਰੀ ਸੱਚੀ ਸਰਕਾਰ, ਕਿਉਂਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦਾ ਆਪਣਾ ਜੱਦੀ ਨਗਰ ਹੈ ਪਿੰਡ ਬਾਸਰ ਕੇ, ਤੇ ਜਦੋਂ ਬਾਕੀ ਦੇ ਲੋਕ ਪਰਚਾਉਣੀ ਵਾਸਤੇ ਆਏ, ਅਕਸਰ ਨਗਰਾਂ ਚੋਂ ਪਿੰਡਾਂ ਚੋਂ ਕੋਈ ਚੜ੍ਹਾਈ ਕਰਜੇ ਤੇ ਲੋਕ ਪਰਚਾਉਣੀ ਵਾਸਤੇ ਗੱਲਬਾਤ ਲਈ ਅੱਗੇ ਆਉਂਦੇ ਨੇ, ਜਦੋਂ ਬਾਕੀ ਦੇ ਲੋਕ ਅੱਗੇ ਵਧੇ, ਮੇਰੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸੱਚੀ ਸਰਕਾਰ ਵੀ ਮਿਲਣ ਵਾਸਤੇ ਆਏ, ਤੇ ਜਦੋਂ ਗੱਲਾਂ ਚੱਲੀਆਂ ਤੇ ਭਰੇ ਹੋਏ ਗੱਚ ਦੇ ਨਾਲ, ਭਰੇ ਹੋਏ ਮਨ ਦੇ ਨਾਲ, ਵੈਰਾਗ ਨੇ ਹਿਰਦੇ ਨੂੰ ਭਰਪੂਰ ਕੀਤਾ ਏ, ਮਾਲਕ ਦੇ ਚਰਨਾਂ ਦੇ ਨਾਲ ਜੁੜ ਕੇ ਭਾਈ ਜੇਠੇ ਨੇ ਨਿੱਕੀਆਂ ਨਿੱਕੀਆਂ ਗੱਲਾਂ ਕੀਤੀਆਂ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਪੁੱਛੀ ਗਏ, ਜੇਠਿਆ ਤੇਰਾ ਪਰਿਵਾਰ ਕੀ ਹੈ, ਤੇਰੇ ਮਾਤਾ ਪਿਤਾ ਕੌਣ ਨੇ? ਤੇ ਗੁਰਮੁਖ ਪਿਆਰਿਓ, ਮਾਤਾ ਪਿਤਾ ਦਾ ਸਾਇਆ ਜਦੋਂ ਸਿਰ ਤੋਂ ਉੱਠ ਜਾਂਦਾ ਹੈ ਨਾ, ਫਿਰ ਜਗਿਆਸੂ ਨੂੰ ਪਤਾ ਲੱਗਦਾ ਕਿ ਕਿੱਡੀ ਵੱਡੀ ਘਾਟ ਵੱਜਦੀ। ਭਾਈ ਗੁਰਦਾਸ ਸਾਹਿਬ ਜੀ ਕਿਰਪਾ ਕਰਦੇ ਨੇ, ਕਹਿੰਦੇ ਦੀਵਾ ਬਲਦਾ ਹੈ ਕੋਈ ਕਦਰ ਨਹੀਂ ਜੇ ਕਰਦਾ, ਤੇ ਜਿਸ ਵਕਤ ਦੀਵੇ ਬੁੱਝ ਜਾਂਦੇ ਨੇ ਨਾ, ਫਿਰ ਪਤਾ ਲੱਗਦਾ ਕਿ ਉਹਨਾਂ ਬੁੱਝੇ ਹੋਏ ਦੀਵਿਆਂ ਦੀ ਕਦਰ ਕੀ ਹੈ ਤੇ ਵੈਲਿਊ ਕੀ। ਕਹਿੰਦੇ ਭਰੇ ਹੋਏ ਗੱਚ ਦੇ ਨਾਲ ਅੱਜ ਭਾਈ ਜੇਠੇ ਨੇ ਆਖਿਆ, ਮਾਲਕਾ ਮਾਤਾ ਵੀ ਚੜ੍ਹਾਈ ਕਰ ਗਈ, ਮੇਰੇ ਪਿਤਾ ਜੀ ਵੀ ਚੜ੍ਹਾਈ ਕਰ ਗਏ ਨੇ, ਮੈਂ ਨਾਨੀ ਜੀ ਦੇ ਨਾਲ ਇਸ ਧਰਤੀ ਦੇ ਉੱਤੇ ਆਇਆ। ਮੇਰੇ ਧੰਨ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਜੇਠਾ ਸਾਹਿਬ ਜੀ ਨੂੰ ਆਪਣੀ ਗੱਲ ਵਕੜੀ ਵਿੱਚ ਲੈ ਲਿਆ। ਇਹ ਵੀ ਗੱਲ ਵੈਰਾਗ ਦੇ ਵਿੱਚ ਆ ਕੇ ਆਖੀ, ਮਾਲਕਾ ਲੋਕ ਕਹਿੰਦੇ ਨੇ ਕਿ ਜੇਠਾ ਮਾਂ ਮਿੱਟਰ ਹੈ, ਲੋਕ ਕਹਿੰਦੇ ਨੇ ਕਿ ਇਹਦੀ ਮਾਤਾ ਤੇ ਪਿਤਾ ਚੜ੍ਹਾਈ ਕਰ ਗਏ ਨੇ, ਮਹਾਰਾਜ ਜਦੋਂ ਮੈਂ ਖੇਡਣ ਵਾਸਤੇ ਪਰਿਵਾਰਾਂ ਵਿੱਚ ਨਗਰ ਵਿੱਚ ਨਿਕਲਦਾ ਨਾ, ਲੋਕੀ ਬਾਸਰ ਕੇ ਦੇ ਮੇਰੇ ਕੋਲੋਂ ਆਪਣੇ ਬੱਚਿਆਂ ਨੂੰ ਲੁਕਾ ਲੈਂਦੇ, ਸਤਿਗੁਰੂ ਮੇਰੇ ਨਾਲ ਖੇਡਣ ਵਾਸਤੇ ਕੋਈ ਤਿਆਰ ਨਹੀਂ। ਤੇ ਮੇਰੇ ਧੰਨ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੋ ਨੇ, ਕਹਿੰਦੇ ਜੇਠਿਆ ਅੱਜ ਤੋਂ ਬਾਅਦ ਮੈਂ ਹੀ ਤੇਰੀ ਮਾਂ, ਅੱਜ ਤੋਂ ਬਾਅਦ ਮੈਂ ਹੀ ਤੇਰਾ ਪਿਤਾ, ਤੇ ਜਿਸ ਵਕਤ ਵੀ ਤੇਰਾ ਅੰਦਰਲਾ ਜੀ ਕਰੇ ਨਾ ਮੇਰੇ ਨਾਲ ਖੇਡਣ ਨੂੰ, ਤੇ ਉਸੇ ਵਕਤ ਆ ਕੇ ਤੂੰ ਮੇਰੇ ਨਾਲ ਖੇਡੀ। ਔਰ ਖਿਆਲ ਕਰਿਓ, ਬਾਣੀ ਦੇ ਬਚਨ ਨੇ ਕਿ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ। ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਨੇ ਕਿ ਗੁਰੂ ਅਮਰਦਾਸ ਮਹਾਰਾਜ ਜੀ ਤੇ ਮੇਰੇ ਬਚਪਨ ਦੇ ਮਿੱਤਰ ਨੇ। ਤੇ ਗੁਰਮੁਖ ਪਿਆਰਿਓ, ਫਿਰ ਜਿਸ ਵਕਤ ਗੁਰੂ ਮਿੱਤਰਤਾ ਹੀ ਬਣਾਉਂਦਾ ਹੈ ਨਾ, ਤੇ ਮਿੱਤਰਤਾ ਹੀ ਬਣਾਈ ਉੱਥੇ ਜਾਂਦੀ ਹੈ ਜਿੱਥੇ ਅੰਦਰ ਦਾ ਭਰੋਸਾ ਬੱਝ ਜੇ, ਜਿੱਥੇ ਅੰਦਰ ਦਾ ਯਕੀਨ ਤੇ ਤਵੱਕਾ ਬੱਝ ਜੇ। ਉਸੇ ਦਿਨ ਤੋਂ ਭਾਈ ਜੇਠਾ ਸਾਹਿਬ ਜੀ ਨੂੰ ਨਾਲ ਲਿਆ, ਇਮਤਿਹਾਨ ਵੀ ਲੈ, ਪਰਚੇ ਵੀ ਲੈ। ਉਹਨਾਂ ਪਰਚਿਆਂ ਦੇ ਵਿੱਚੋਂ ਜਦੋਂ ਧੰਨ ਭਾਈ ਜੇਠਾ ਸਾਹਿਬ ਜੀ ਸੁਰਖਰੂ ਹੋ ਗਏ ਨਾ, ਮਾਲਕ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਗੁਰਤਾ ਗੱਦੀ ਦੀ ਦਾਤ ਮਿਲੀ। ਤੇ ਜਦੋਂ ਗੁਰਤਾ ਗੱਦੀ ਦੀ ਦਾਤ ਮਿਲੀ ਤੇ ਗੁਰਮੁਖ ਪਿਆਰਿਓ, ਧੰਨ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਨੇ ਖੁਦ ਉਚਾਰਨ ਕੀਤਾ ਕਿ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਨੂ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਅੱਜ ਜਦੋਂ ਗੁਰੂ ਦਾ ਮਿਲਾਪ ਹੋ ਗਿਆ, ਅੱਜ ਜਦੋਂ ਗੁਰੂ ਨੇ ਜ਼ਿੰਦਗੀ ਆਨੰਦ ਤੇ ਸਕੂਨ ਦੇ ਨਾਲ ਭਰ ਦਿੱਤੀ, ਤੇ ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਦੇ ਘਰ ਵਿੱਚ ਆ ਕੇ ਕਹਿੰਦੇ, ਉਹ ਦੁਨੀਆਂ ਵਾਲਿਓ, ਮੇਰੇ ਮੱਥੇ ਦੇ ਉੱਤੇ, ਮੇਰੇ ਸਿਰ ਦੇ ਉੱਤੇ ਮੇਰੇ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੱਥ ਹੈ। ਤੇ ਗੁਰਮੁਖ ਪਿਆਰਿਓ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਸਿਰ ਉੱਪਰ ਠਾਢਾ ਗੁਰਸੂਰਾ ਨਾਨਕ ਤਾਕੈ ਕਾਰਜ ਪੂਰਾ। ਮਲ ਕਹਿੰਦੇ ਹੋਏ ਜਾਮ ਗੁਰੂ ਹੋਏ ਵੱਲ ਧਣੇ ਕਿਆ ਗਾਰ ਵਧੀਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਮੇਰੇ ਸਿਰ ਦੇ ਉੱਤੇ ਮੇਰੇ ਗੁਰਦੇਵ ਜੀ ਨੇ ਹੱਥ ਰੱਖ ਦਿੱਤਾ ਤੇ ਮੇਰੇ ਹਿਰਦੇ ਦੇ ਵਿੱਚ ਨਾਮ ਦੀ ਦਾਤ ਟਿਕਾ ਦਿੱਤੀ।
ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦੀ ਓਰ ਨ ਲਾਥਾ।
ਜਨਮ ਜਨਮਾਂਤਰਾਂ ਦੇ ਜਿਹੜੇ ਕਿਲ ਬਿਖ ਸਨ, ਕਿਲ ਬਿਖ ਦੇ ਅਰਥ ਮਹਾਂਪੁਰਖਾਂ ਨੇ ਕਮਾਈ ਵਾਲਿਆਂ ਨੇ ਕੀਤੇ ਨੇ ਪਾਪ। ਮਲ ਕਹਿੰਦੇ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਗੁਰਦੇਵ ਨੇ ਮੈਨੂੰ ਨਾਮ ਦੀ ਦਾਤ ਬਖਸ਼ ਦਿੱਤੀ। ਤੇ ਰਿਨ ਨਾਮ ਹੁੰਦਾ ਹੈ ਗੁਰਮੁਖ ਪਿਆਰਿਓ ਕਰਜ਼ੇ ਦਾ, ਵਕਾਰਾਂ ਦੇ ਬੋਝ ਦਾ। ਕਹਿੰਦੇ ਜਿਸ ਦਿਨ ਤੋਂ ਨਾਮ ਦਾ ਕਿਣਕਾ ਆਣ ਕੇ ਅੰਦਰ ਟਿਕ ਗਿਆ ਹੈ ਨਾ, ਤੇ ਜਿਹੜੇ ਜਨਮਾਂ ਜਨਮਾਂਤਰਾਂ ਦੇ ਪਾਪ ਤੇ ਵਿਕਾਰ ਸਨ, ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਨਦਰੇ ਅਨਾਇਤ ਦੇ ਸਦਕਾ ਉਹ ਸਾਰੇ ਦੇ ਸਾਰੇ ਪਾਪ ਉਤਰ ਗਏ ਹਨ।
ਮੇਰੇ ਮਨ ਪਾਜ ਰਾਮ ਨਾਮ ਸਭ ਅਰਥਾ।
ਮੇਰੇ ਮਨ, ਹੇ ਮੇਰਿਆ ਮਨਾ, ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਉਸ ਪਰਮਾਤਮਾ ਦਾ ਭਜਨ ਕਰਿਆ ਕਰ। ਤੇ ਪੁੱਛਿਆ ਗਿਆ ਸੱਚੀ ਸਰਕਾਰ, ਜੇ ਪਰਮਾਤਮਾ ਜੀ ਦਾ ਨਾਮ ਜਪੀਏ ਤੇ ਫਿਰ ਮਿਲੇਗਾ ਕੀ? ਸਭ ਅਰਥਾ, ਅਰਥਾ ਤੋਂ ਭਾਵ ਹੁੰਦਾ ਹੈ ਪਦਾਰਥ। ਮਾਲਕ ਕਿਰਪਾ ਕਰਦੇ ਨੇ, ਕਹਿੰਦੇ ਬੰਦਗੀ ਕਰਕੇ ਤੇ ਵੇਖ, ਦੁਨੀਆਂ ਦੇ ਤਮਾਮ ਪਦਾਰਥ ਤੇਰੀ ਝੋਲੀ ਵਿੱਚ ਆ ਕੇ ਆਪਣੇ ਆਪ ਡਿੱਗ ਜਾਣਗੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬੜਾ ਸੌਖਾ ਤਰੀਕਾ ਦੱਸਿਆ ਜੇ, ਕਹਿੰਦੇ ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌ ਨਿੱਧ। ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ। ਮਾਲਕ ਦਾ ਸਿਮਰਨ ਕਰਕੇ ਇਨਸਾਨ ਦੇ ਹਿਰਦੇ ਦੇ ਅੰਦਰ ਰਿੱਧੀਆਂ ਤੇ ਸਿੱਧੀਆਂ ਦਾ ਵਾਸਾ ਹੋ ਜਾਂਦਾ ਹੈ। ਤੇ ਦੁਨੀਆਂ ਦੇ ਤਮਾਮ ਪਦਾਰਥ, ਜਿਹੜੇ ਪਦਾਰਥਾਂ ਨੂੰ ਪ੍ਰਾਪਤ ਕਰਨ ਵਾਸਤੇ ਵੱਡੇ ਵੱਡੇ ਸਿੱਧਾਂ ਨੂੰ ਯੋਗੀਆਂ ਨੂੰ ਵੱਡੇ ਵੱਡੇ ਯਤਨ ਕਰਨੇ ਪੈਂਦੇ ਨੇ ਨਾ, ਮਹਾਰਾਜ ਕਹਿੰਦੇ ਉਹ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹੋਮੈ ਛੋਰੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ। ਸਤਿਗੁਰੂ ਕਿਰਪਾ ਕਰਦੇ ਨੇ, ਦੁਨੀਆਂ ਦੇ ਤਮਾਮ ਪਦਾਰਥ ਤੇਰੀ ਝੋਲੀ ਵਿੱਚ ਆ ਕੇ ਟਿਕ ਜਾਣਗੇ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੇ ਰਹਿ ਰਾਜ ਸਾਹਿਬ ਦੇ ਵਿੱਚ ਇੱਥੋਂ ਤੱਕ ਬਚਨ ਉਚਾਰਨ ਕੀਤੇ ਨੇ ਕਿ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਗੁਰਮੁਖ ਪਿਆਰਿਓ, ਉਹ ਮੇਰਾ ਮਾਲਕ ਮੌਜ ਵਿੱਚ ਆਵੇ ਤੇ ਸਾਨੂੰ ਘਰ ਬੈਠਿਆਂ ਨੂੰ ਪਦਾਰਥ ਦੇ ਸਕਦਾ ਹੈ, ਪਰੰਤੂ ਜਿਹੜੇ ਬੱਚਿਆਂ ਨੂੰ ਘਰ ਬੈਠਿਆਂ ਨੂੰ ਵਿਹਲਿਆਂ ਨੂੰ ਪਦਾਰਥ ਮਿਲ ਜਾਣ ਨਾ, ਉਹ ਬੱਚੇ ਫਿਰ ਮਿਹਨਤ ਕੋਈ ਨਹੀਂ ਕਰਦੇ, ਉਹ ਆਲਸੀ ਹੋ ਜਾਂਦੇ। ਤੇ ਮੇਰੇ ਤੇ ਗੁਰਦੇਵ ਦਾ ਹੁਕਮ ਹੈ ਕਿ ਉੱਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁੱਤ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਦਾਤਾ ਜੀ ਕਹਿੰਦੇ ਮੇਰੇ ਦਰਬਾਰ ਦੇ ਵਿੱਚ ਚੱਲ ਕੇ ਆ, ਤੇ ਜਿਸ ਵਕਤ ਤੂੰ ਮੇਰੇ ਦਰਬਾਰ ਦੇ ਵੱਲ ਚੱਲ ਕੇ ਆਵੇਂਗਾ ਨਾ, ਦੁਨੀਆਂ ਦੇ ਤਮਾਮ ਖਜ਼ਾਨੇ ਮੈਂ ਹੱਥ ਦੀ ਤਲੀ ਦੇ ਉੱਤੇ ਰੱਖੇ ਨੇ, ਮੇਰਿਆ ਪੁੱਤਰਾ ਇਹ ਤੇਰੇ ਨੇ ਤੇ ਮਿਲਣੇ ਵੀ ਤੈਨੂੰ ਹੀ ਨੇ। ਤੇ ਖਿਆਲ ਕਰਿਓ, ਜਦੋਂ ਅਕਸਰ ਬੱਚਾ ਛੋਟਾ ਹੋਵੇ ਨਾ, ਤੇ ਛੋਟੇ ਬੱਚੇ ਨੂੰ ਜਦੋਂ ਮਾਤਾ ਪਿਤਾ ਨੇ ਤੁਰਨ ਵਾਸਤੇ ਗੇਜ ਪਾਉਣੀ ਹੋਵੇ, ਬੱਚੇ ਦੇ ਮਨ ਪਸੰਦ ਦੀ ਕੋਈ ਵਸਤੂ ਉਹ ਹੱਥ ਦੀ ਤਲੀ ਤੇ ਰੱਖ ਲੈਂਦੇ, ਤੇ ਤਲੀ ਤੇ ਰੱਖ ਕੇ ਬੱਚੇ ਤੋਂ ਥੋੜੀ ਜਿਹੀ ਵਿੱਥ ਦੇ ਉੱਤੇ ਉਹ ਟਿਕ ਜਾਂਦੇ ਨੇ। ਤੇ ਭਾਈ ਗੁਰਦਾਸ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਨੇ, ਕਹਿੰਦੇ ਜੈਸੇ ਪੁੱਤ ਚੋਚਲਾ ਕਰਤ ਪਿਤਾ ਵਿਦਮਾਨ, ਦੇਖੇ ਦੇਖੇ ਸੋਨੇ ਸੋਨੇ ਆਨੰਦ ਵਢਾਵੇ। ਉਹ ਜਿਵੇਂ ਜਿਵੇਂ ਛੋਟਾ ਬੱਚਾ ਆਪਣੇ ਵੱਲ ਵੱਧਦਾ ਹੈ ਨਾ, ਆਉਂਦਾ ਤੇ ਹੈ ਉਹ ਪਦਾਰਥ ਲੈਣ, ਹੱਥ ਦੇ ਉੱਤੇ ਜਿਹੜੀ ਵਸਤੂ ਰੱਖੀ ਹੈ ਉਹਦੇ ਮਨ ਪਸੰਦ ਦੀ ਹੈ, ਉਹਦਾ ਮਨ ਕਰਦਾ ਵੀ ਉਸ ਵਸਤੂ ਨੂੰ ਲਵਾਂ। ਹੁਣ ਪਹਿਲਾਂ ਉਹ ਬੱਚਾ ਰਿੜਦਾ ਸੀ ਤੇ ਉਹਦੇ ਮਨ ਦੇ ਵਿੱਚ ਚਾਹ ਬਣਿਆ ਵੀ ਇਸ ਵਸਤੂ ਨੂੰ ਮੈਂ ਜਲਦੀ ਦੇ ਨਾਲ ਹਾਸਲ ਕਰਾਂ। ਉਹਨੇ ਹੌਲੀ ਹੌਲੀ ਪੈਰ ਪੁੱਟਣੇ ਸ਼ੁਰੂ ਕੀਤੇ ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਸ ਵਕਤ ਉਹਨੇ ਤੋਤਲੀ ਗੱਲ ਕੀਤੀ, ਨਿੱਕੇ ਨਿੱਕੇ ਪੈਰ ਪੁੱਟੇ ਤੇ ਨਿੱਕੇ ਨਿੱਕੇ ਪੈਰ ਪੁੱਟਦਿਆਂ ਉਹ ਕਈ ਵਾਰ ਡਿੱਗਿਆ ਵੀ, ਉਹਦੇ ਮੱਥੇ ਤੇ ਸੱਟ ਵੀ ਲੱਗੀ, ਪਰੰਤੂ ਮਾਤਾ ਪਿਤਾ ਆਪਣੀ ਜਗ੍ਹਾ ਦੇ ਉੱਤੇ ਐਨ ਸਥਿਰ ਰਹਿ। ਉਹਨਾਂ ਨੇ ਉਸ ਕਾਕੇ ਤੇ ਤਰਸ ਨਾ ਕੀਤਾ ਤੇ ਜੇਕਰ ਮਾਤਾ ਪਿਤਾ ਉਸ ਵਕਤ ਕਾਕੇ ਤੇ ਤਰਸ ਕਰਕੇ ਛੇਤੀ ਨਾਲ ਚੁੱਕ ਲੈਂਦੇ ਨਾ, ਉਸ ਬੱਚੇ ਨੂੰ ਚੱਲਣਾ ਨਹੀਂ ਸੀ ਆਉਣਾ, ਤੁਰਨਾ ਨਹੀਂ ਸੀ ਆਉਣਾ। ਆਪਣੇ ਬੱਚੇ ਨੂੰ ਤੁਰਨ ਤੇ ਚੱਲਣ ਦੀ ਜਾਚ ਸਿਖਾਲਣ ਲਈ ਹੱਥ ਤੇ ਪਕਵਾਨ ਰੱਖ ਕੇ ਮਾਤਾ ਤੇ ਪਿਤਾ ਬੈਠੇ ਨੇ। ਮਾਲਕ ਕਹਿੰਦੇ ਫਿਰ ਜਿਵੇਂ ਜਿਵੇਂ ਬੱਚਾ ਮਾਤਾ ਪਿਤਾ ਵੱਲ ਵੱਧਦਾ ਹੈ ਨਾ, ਮਾਤਾ ਤੇ ਪਿਤਾ ਦਾ ਹਿਰਦਾ ਖੁਸ਼ ਹੁੰਦਾ ਹੈ। ਸਿਖਾ, ਜਦੋਂ ਤੂੰ ਆਪਣੇ ਪਿੰਡ ਤੋਂ ਚੱਲਦਾ ਹੈ ਨਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਅਸਥਾਨ ਵੱਲ, ਗੁਰੂ ਰਾਮਦਾਸ ਮਹਾਰਾਜ ਜੀ ਦਾ ਹਿਰਦਾ ਕਿੰਨਾ ਪ੍ਰਸੰਨ ਹੁੰਦਾ ਹੈ। ਜਦੋਂ ਤੂੰ ਆਪਣੇ ਘਰ ਤੋਂ ਚੱਲਦਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਨੀ, ਮੇਰੇ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਤੇਰੇ ਤੇ ਕਿੰਨਾ ਪ੍ਰਸੰਨ ਹੁੰਦੇ ਨੇ। ਮੇਰੀ ਬੇਨਤੀ ਨੂੰ ਸਮਝਣ ਦਾ ਯਤਨ ਕਰਿਓ। ਆਏ ਸਾਰੇ ਆਪਾਂ ਆਪਣੀਆਂ ਲੋੜਾਂ ਦੇ ਕਾਰਨ ਹਾਂ, ਥੋੜਾਂ ਦੇ ਕਾਰਨ ਹਾਂ, ਦਾਤਾਂ ਦੀ ਪ੍ਰਾਪਤੀ ਕਰਨ ਵਾਸਤੇ ਆਏ ਹਾਂ, ਪਰੰਤੂ ਮਾਲਕ ਕਹਿੰਦਾ ਇਹ ਆਇਆ ਤੇ ਹੈ, ਭਾਵੇਂ ਲੋੜ ਕਰਕੇ ਆਇਆ ਹੈ, ਭਾਵੇਂ ਲਾਲਚ ਕਰਕੇ ਆਇਆ ਹੈ। ਮਾਲਕ ਕਹਿੰਦੇ ਜੇ ਮੇਰਾ ਸੀ ਤੇ ਮੇਰੇ ਵੱਲ ਆਇਆ ਏ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਹੈ, ਮੇਰਿਆ ਮਨਾ ਦੁਨੀਆਂ ਦੇ ਤਮਾਮ ਪਦਾਰਥ ਦੇਣ ਵਾਲਾ ਉਸ ਪਰਮਾਤਮਾ ਦਾ ਨਾਮ ਹੇ ਮਨ ਤੂੰ ਜਪਿਆ ਕਰ।
ਗੁਰਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ।
ਪੂਰੇ ਗੁਰਦੇਵ ਜੀ ਨੇ ਮੈਨੂੰ ਨਾਮ ਦ੍ਰਿੜ ਕਰਵਾ ਦਿੱਤਾ ਹੈ। ਤੇ ਸੱਜਣੋ, ਜਿਹੜੀ ਚੀਜ਼ ਇੱਕ ਵੇਰ ਦ੍ਰਿੜ ਹੋ ਜਾਏ ਨਾ, ਉਹ ਚੀਜ਼ ਜ਼ਬਾਨ ਤੋਂ ਕਦੀ ਉਹ ਕਦੀ ਨਹੀਂ, ਤੇ ਦ੍ਰਿੜ ਕਰਨਾ ਕਿੰਨਾ ਲਾਜ਼ਮੀ। ਹੁਣ ਅਕਸਰ ਜਦੋਂ ਜਿਗਿਆਸੂ ਛੋਟਾ ਹੁੰਦਾ ਹੈ ਤੇ ਅਧਿਆਪਕ ਵਾਰ ਵਾਰ ਊੜਾ ਊਠ ਬੱਚੇ ਨੂੰ ਦ੍ਰਿੜ ਕਰਵਾਉਂਦਾ ਹੈ, ਐੜਾ ਅੱਖ ਵਾਰ ਵਾਰ ਉਹਨੂੰ ਦ੍ਰਿੜ ਕਰਵਾਉਂਦਾ, ਈੜੀ ਇੱਟ ਵਾਰ ਵਾਰ ਦ੍ਰਿੜ ਕਰਵਾਉਂਦਾ। ਔਰ ਖਿਆਲ ਕਰਿਓ, ਜਿਹੜੇ ਬੱਚੇ ਉਸ ਅਧਿਆਪਕ ਦੇ ਆਖੇ ਲੱਗ ਕੇ ਬਚਪਨ ਦੇ ਵਿੱਚ ਇਹਨਾਂ ਅੱਖਰਾਂ ਨੂੰ ਦ੍ਰਿੜ ਕਰ ਲੈਂਦੇ ਨੇ ਨਾ ਪੱਕੇ, ਤੇ ਖਿਆਲ ਕਰਿਆ ਜੇ ਕਦੇ ਵੀ ਇੱਦਾਂ ਦੇ ਬੱਚੇ ਫਿਰ ਇਮਤਿਹਾਨਾਂ ਦੇ ਵਿੱਚ ਫੇਲ ਨਹੀਂ ਹੁੰਦੇ। ਕਹਿੰਦੇ ਹੁਣ ਪੂਰੇ ਗੁਰੂ ਨੇ ਮੈਨੂੰ ਨਾਮ ਦ੍ਰਿੜ ਕਰਵਾ ਦਿੱਤਾ ਹੈ, ਤੇ ਨਾਮ ਦ੍ਰਿੜ ਕਰਵਾਉਣ ਦੀ ਬਦੌਲਤ ਮੈਨੂੰ ਪਤਾ ਲੱਗ ਗਿਆ ਬਿਨ ਨਾਮੈ ਜੀਵਨ ਬਿਰਥਾ, ਕਿ ਪਰਮਾਤਮਾ ਜੀ ਦੇ ਨਾਮ ਤੋਂ ਬਗੈਰ ਮੇਰੀ ਜ਼ਿੰਦਗੀ ਵਿਅਰਥ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਨਾਮ ਕੀ ਹੈ ਤੇ ਕਿਵੇਂ ਜਪੀਏ? ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ, ਕਹਿੰਦੇ ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਪੁੱਛਿਆ ਗਿਆ ਮਹਾਰਾਜ ਕਿਹੜਾ ਨਾਮ ਜਪੀਏ, ਕਹਿੰਦੇ ਜਪ ਮਨ ਸਤ ਨਾਮ, ਸਦਾ ਸਤ ਨਾਮ। ਪੁੱਛਿਆ ਗਿਆ ਬੈਨੀਫਿਟ ਕੀ ਮਿਲੇਗਾ? ਮਾਲਕ ਸੱਚੇ ਪਾਤਸ਼ਾਹ ਜੀ ਨੇ ਉੱਤਰ ਦੇ ਦਿੱਤਾ, ਹਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਕਿੰਨਾ ਸੌਖਾ ਨਾਮ ਹੈ, ਅੱਠੇ ਪੈਰ ਨਾਮ ਨੂੰ ਜਪ, ਹਲਤ ਪਲਤ ਇੱਥੇ ਤੇ ਉੱਥੇ ਤੇਰਾ ਮੁੱਖ ਉਜਲਾ ਹੋ ਜਾਏਗਾ, ਤੇ ਨਾਮ ਦੀ ਦਾਤ ਤੇਰੇ ਹਿਰਦੇ ਵਿੱਚ ਟਿਕ ਜਾਏਗੀ। ਨਾਮ ਤੋਂ ਬਗੈਰ ਤੇਰਾ ਜੀਵਨ ਇਹ ਵਿਅਰਥ ਹੀ ਹੈ।
ਰਹਾਓ
ਰਹਾਓ ਕੇਂਦਰੀ ਭਾਵ ਹੈ, ਠਹਿਰਾਓ ਹੈ ਸ਼ਬਦ ਦਾ।
ਬਿਨ ਗੁਰ ਮੂੜ ਭਈ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ।
ਸ਼ਬਦ ਦੀ ਅਗਵਾਈ ਤੋਂ ਬਗੈਰ, ਗੁਰੂ ਜੀ ਦੇ ਸੱਚੇ ਸ਼ਬਦ ਤੋਂ ਬਗੈਰ, ਬਿਨ ਗੁਰ ਮੂੜ ਭਏ ਹੈ ਮਨਮੁਖ। ਮੂੜ ਦਾ ਅਰਥ ਹੁੰਦਾ ਹੈ ਮੂਰਖ ਵਿਅਕਤੀ, ਤੇ ਮੂਰਖ ਪ੍ਰਾਣੀ ਉਸ ਨੂੰ ਬੋਲਿਆ ਜਾਂਦਾ ਹੈ ਜਾਂ ਕਿਹਾ ਜਾਂਦਾ ਹੈ ਜਿਹੜਾ ਮੂੰਹ ਰੱਖਣ ਵਾਸਤੇ ਕੰਮ ਕਰਦਾ ਹੋਵੇ। ਆਪਾਂ ਕਹਿੰਦੇ ਵਿਅਕਤੀ ਬੜਾ ਮੂਰਖ ਹੈ, ਮੂਰਖ ਤੋਂ ਭਾਵ ਹੈ ਮੂੰਹ ਮਲਾ ਜਾ ਰੱਖਣ ਵਾਲਾ ਵਿਅਕਤੀ। ਬਿਨ ਗੁਰ ਮੂੜ ਭਏ ਹੈ ਮਨਮੁਖ, ਸ਼ਬਦ ਦੀ ਆਰਾਧਨਾ ਕਰਨ ਤੋਂ ਬਗੈਰ ਜੀਵ ਜਿਹੜਾ ਏ ਉਹ ਮਨ ਮਰਜ਼ੀ ਕਰਦਾ ਰਹਿੰਦਾ ਏ, ਤੇ ਮੋਹ ਮਾਇਆ ਨਿਤ ਫਾਥਾ। ਇਦਾਂ ਦੇ ਵਿਅਕਤੀ ਮੋਹ ਦੀ ਮਮਤਾ ਦੇ ਵਿੱਚ ਫਸੇ ਰਹਿੰਦੇ।
ਤਿੰਨ ਸਾਧੂ ਚਰਨ ਨ ਸੇਵੇ ਕਬਹੁ, ਤਿੰਨ ਸਭ ਜਨਮ ਅਕਾਥਾ।
ਕਦੀ ਵੀ ਆਪਣੇ ਗੁਰਦੇਵ ਪਿਤਾ ਜੀ ਦੇ ਸੁੰਦਰ ਚਰਨ ਕਮਲਾਂ ਨੂੰ ਸੇਵਦੇ ਨਹੀਂ। ਮਾਲਕ ਕਹਿੰਦੇ ਉਹਨਾਂ ਦਾ ਜਿਹੜਾ ਮਨੁੱਖਾ ਜੀਵਨ ਹੈ ਉਹ ਅਸਫਲ ਹੋ ਜਾਂਦਾ ਹੈ। ਤੇ ਖਿਆਲ ਕਰਿਓ, ਜਿਹੜੇ ਲੋਕ ਭਾਵਨਾ ਦੇ ਨਾਲ ਆਏ ਇਸ ਅਸਥਾਨ ਦੇ ਉੱਤੇ ਮੱਥਾ ਟੇਕਣ ਲਈ, ਮੇਰੇ ਮਾਲਕ ਨੇ ਉਹਨਾਂ ਦੇ ਮੱਥੇ ਦੀਆਂ ਤਕਦੀਰਾਂ ਬਦਲ ਦਿੱਤੀਆਂ। ਤੇ ਜਿਹੜੇ ਹਾਕਮ ਇਸ ਅਸਥਾਨ ਦੇ ਉੱਤੇ ਚੜ ਕੇ ਆਏ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਔਰ ਦੁਨੀਆਂ ਦਾ ਸਭ ਤੋਂ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਜਿਹੜੇ ਲੋਕ ਇਸ ਤਖ਼ਤ ਦੇ ਉੱਤੇ ਚੜ ਕੇ ਆਏ ਨਾ ਸੱਜਣੋ, ਨਾ ਉਹ ਖੁਦ ਲੋਕ ਆਪ ਬਚੇ ਤੇ ਨਾ ਹੀ ਉਹਨਾਂ ਲੋਕਾਂ ਦਾ ਮੱਥਾ ਬਚਿਆ। ਤੇ ਇਹ ਵੀ ਬਚਨ ਹਕੀਕਤ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਮੁੱਢ ਕਦੀਮ ਤੋਂ ਹੀ ਬਾਬਰਕਿਆਂ ਦੀ ਅੱਖ ਦੇ ਵਿੱਚ ਰੋੜਾ ਬਣ ਕੇ ਰੜਕਦਾ। ਜਿਵੇਂ ਧੰਨ ਨਾਨਕ ਨਿਰੰਕਾਰ ਜੀ ਦੇ ਸਮੇਂ ਤੋਂ ਬਾਬੇ ਕੇ ਚੱਲੇ ਨੇ ਨਾ, ਬਾਬੇਕਿਆਂ ਦੇ ਨਾਲ ਹੀ ਇਸ ਸੰਸਾਰ ਦੇ ਵਿੱਚ ਬਾਬਰਕੇ ਵੀ ਪੈਦਾ ਹੋਏ। ਤੇ ਬਾਬਰਕਿਆਂ ਦੀ ਬਾਬੇਕਿਆਂ ਦੇ ਨਾਲ ਕਦੀ ਨਹੀਂ ਜੇ ਬਣੀ। ਤੇ ਸੱਚੇ ਪਾਤਸ਼ਾਹ ਜੀ ਨੇ ਇਸੇ ਚੀਜ਼ ਨੂੰ ਬਿਆਨ ਕੀਤਾ ਹੈ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਤੇ ਗੁਰਮੁਖ ਪਿਆਰਿਓ, ਸਮੇਂ ਸਮੇਂ ਤੇ ਹਾਕਮਾਂ ਨੇ ਹਰਿਮੰਦਰ ਸਾਹਿਬ ਜੀ ਦੇ ਸਿਧਾਂਤ ਨੂੰ ਸੱਟ ਮਾਰਨ ਲਈ, ਅਕਾਲ ਤਖ਼ਤ ਸਾਹਿਬ ਜੀ ਨੂੰ ਢਾਉਣ ਵਾਸਤੇ ਸਮੇਂ ਸਮੇਂ ਤੇ ਕੋਝੀਆਂ ਚਾਲਾਂ ਚੱਲੀਆਂ। ਕਦੀ ਇਸ ਧਰਤੀ ਦੇ ਉੱਤੇ ਨਾਦਰ ਹੋਣੀ ਚੜ੍ਹ ਕੇ ਆਏ, ਕਦੀ ਇਸ ਧਰਤੀ ਦੇ ਉੱਤੇ ਅਬਦਾਲੀ ਕੇ ਚੜ੍ਹ ਕੇ ਆਏ। ਖਿਆਲ ਕਰਿਓ, ਭਾਵੇਂ ਨਾਦਰ ਕੇ ਚੜ੍ਹ ਕੇ ਆਏ ਹੋਣ, ਭਾਵੇਂ ਅਬਦਾਲੀ ਕੇ ਚੜ੍ਹ ਕੇ ਆਏ ਹੋਣ, ਭਾਵੇਂ ਬਾਬਰ ਕੇ ਚੜ੍ਹ ਕੇ ਆਏ ਹੋਣ, ਬਾਬੇ ਕਿਆਂ ਨੇ ਬੜੀ ਹਲੀਮੀ ਵਿੱਚ ਰਹਿ ਕਰਕੇ ਬਾਬਰ ਕਿਆਂ ਦਾ ਟਾਕਰਾ ਕੀਤਾ। ਤੇ ਖਿਆਲ ਕਰਿਆ ਜੇ, ਬਾਬੇ ਕਿਆਂ ਦੇ ਹਿਰਦੇ ਦੇ ਅੰਦਰ ਉਹ ਨਾਮ ਬਾਣੀ ਦੇ ਪਹਿਰੇ, ਉਹ ਸਿਮਰਨ ਅਭਿਆਸ ਦੀਆਂ ਬਰਕਤਾਂ, ਜਿਸ ਬਰਕਤਾਂ ਦੇ ਜ਼ਰੀਏ ਉਹਨਾਂ ਨੇ ਬਾਬਰ ਕਿਆਂ ਦਾ ਸਮੇਂ ਸਮੇਂ ਤੇ ਟਾਕਰਾ ਕੀਤਾ। ਗੁਰਮੁਖ ਪਿਆਰਿਓ, ਇੱਥੇ ਇਹ ਬਚਨ ਵੀ ਕਹਿਣਾ ਬਣਦਾ ਏ, ਉਹ ਤੇ ਮੰਨਿਆ ਕਿ ਅਬਦਾਲੀ ਕੇ ਜਿਹੜੇ ਸਨ ਉਹ ਬਾਹਰ ਤੋਂ ਆਏ, ਵਿਦੇਸ਼ ਤੋਂ ਆਏ। ਉਹ ਗੁਰਮੁਖ ਪਿਆਰਿਓ ਦੁੱਖ ਉਸ ਵਕਤ ਲੱਗਾ, ਆਜ਼ਾਦ ਭਾਰਤ ਦੀ ਧਰਤੀ ਦੇ ਉੱਤੇ ਇੰਦਰਾ ਗਾਂਧੀ ਦੀ ਕੂਟਨ ਨੀਤੀ ਦੇ ਸਦਕਾ ਅਕਾਲ ਤਖ਼ਤ ਸਾਹਿਬ ਜੀ ਨੂੰ ਢਹਿ ਢੇਰੀ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ। ਤੇ ਜਿਵੇਂ ਮੈਂ ਪਹਿਲੋਂ ਬੇਨਤੀ ਕਰ ਚੁੱਕਾ ਨਾ, ਅਕਾਲ ਤਖ਼ਤ ਸਾਹਿਬ ਜੀ ਦਾ ਸਰਵਉੱਚ ਸਿਧਾਂਤ ਸਮੇਂ ਸਮੇਂ ਦੇ ਬਾਦਸ਼ਾਹਾਂ ਦੇ ਨੇਤਰਾਂ ਵਿੱਚ ਰੋੜੇ ਦੀ ਤਰ੍ਹਾਂ ਰੜਕਦਾ ਏ। ਉਹ ਗੁਰਮੁਖ ਪਿਆਰਿਓ, ਉਹ ਅਕਾਲ ਤਖ਼ਤ ਸਾਹਿਬ ਜਿਸ ਅਕਾਲ ਤਖ਼ਤ ਸਾਹਿਬ ਜੀ ਦੀ ਹੋਂਦ ਤੇ ਹਸਤੀ ਦੇ ਸਦਕਾ ਜਦੋਂ ਸਿੱਖਾਂ ਨੂੰ ਕਿਤਿਓਂ ਨਿਆਂ ਨਾ ਮਿਲਿਆ, ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ। ਤੇ ਇਸ ਦੇਸ਼ ਵਾਲੇ ਕਿੱਥੋਂ ਇਸ ਚੀਜ਼ ਨੂੰ ਬਰਦਾਸ਼ਤ ਕਰ ਸਕਦੇ ਸਨ? ਔਰ ਖਿਆਲ ਕਰਿਓ, ਇੱਕ ਕੰਟਰੀ ਵਿੱਚ ਦੂਸਰੀ ਕੰਟਰੀ ਦਾ ਝੰਡਾ ਨਹੀਂ ਜੇ ਝੁੱਲ ਸਕਦਾ। ਅਤੇ ਸਿੱਖ ਕੌਮ ਕਿੰਨੀ ਚੜ੍ਹਦੀ ਕਲਾ ਵਾਲੀ ਹੈ, ਦੁਨੀਆਂ ਦੇ ਜਿਸ ਵੀ ਕੋਨੇ ਵਿੱਚ ਜਿਸ ਵੀ ਖਿੱਤੇ ਵਿੱਚ ਜਾ ਕੇ ਖਾਲਸਾ ਜੀ ਵਸੇ ਨੇ ਨਾ, ਉਸ ਖਿੱਤੇ ਦੇ ਵਿੱਚ ਗੁਰਮੁਖ ਪਿਆਰਿਓ ਅੱਜ ਕੇਸਰੀ ਨਿਸ਼ਾਨ ਝੁੱਲਦਾ। ਕੇਸਰੀ ਨਿਸ਼ਾਨ ਹਰੇਕ ਇਲਾਕੇ ਵਿੱਚ ਅਤੇ ਹਰੇਕ ਦੇਸ਼ ਦੇ ਵਿੱਚ ਸੁਭਾਵਾਨ ਹੈ। ਅਤੇ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਹ ਗੁਰੂ ਕੇ ਲਾਲ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਭਾਈ ਅਮਰੀਕ ਸਿੰਘ ਜੀ, ਜਰਨਲ ਸ਼ਬੇਗ ਸਿੰਘ ਜੀ, ਭਾਈ ਠਾਰਾ ਸਿੰਘ ਜੀ ਅਤੇ ਅਨੇਕਾਂ ਨਾਮ ਜਪਣ ਵਾਲੇ ਗੁਰਸਿੱਖਾਂ ਨੇ ਉਹਨਾਂ ਜ਼ਾਲਮਾਂ ਦਾ ਗੁਰਮੁਖ ਪਿਆਰਿਓ ਮੂੰਹ ਤੋੜ ਜਿਹੜਾ ਸੀ ਉਹ ਜਵਾਬ ਦਿੱਤਾ। ਇਹ ਉਹਨਾਂ ਦੇ ਗ੍ਰੰਥ, ਇਹ ਉਹਨਾਂ ਦੀਆਂ ਕਿਤਾਬਾਂ ਲਿਖਦੀਆਂ ਨੇ ਕਿ ਅਸੀਂ ਤੇ ਸਮਝਦੇ ਸਾਂ ਵੀ ਇਹਨਾਂ ਦੋ ਢਾਈ ਘੰਟਿਆਂ ਦੇ ਵਿੱਚ ਇਹਨਾਂ ਨੇ ਕਾਬੂ ਵਿੱਚ ਆ ਜਾਣਾ। ਕਈ ਦਿਨ ਇਹਨਾਂ ਗੁਰੂ ਕੇ ਲਾਲਾਂ ਨੇ ਭਾਰਤੀ ਹੁਕਮਰਾਨਾਂ ਨੂੰ ਵਾਹਣੇ ਪਾਈ ਰੱਖਿਆ। ਉਹਦਾ ਕਾਰਨ ਸੀ ਜਿਹੜੇ ਅਗਲੇ ਪਾਸੇ ਬਾਬਰਕਿਆਂ ਦਾ ਟਾਕਰਾ ਕਰ ਰਹੇ ਸਨ, ਉਹ ਨਿਤਨੇਮੀ ਸਨ, ਉਹ ਸਿਮਰਨ ਦੇ ਅਭਿਆਸੀ ਸਨ। ਉਹਨਾਂ ਦਾ ਰੋਮ ਰੋਮ ਗੁਰੂ ਜੀ ਦੇ ਸਿਧਾਂਤ ਦੇ ਵਿੱਚ ਭਿੱਜਿਆ ਪਿਆ ਸੀ। ਅਤੇ ਮੇਰੇ ਮਾਲਕ ਸੱਚੇ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਨੇ, ਉਹ ਜਿਸ ਜਗਿਆਸੂ ਦਾ ਮਨ ਪਰਮਾਤਮਾ ਦੇ ਨਾਮ ਦੇ ਵਿੱਚ ਭਿੱਜ ਜਾਂਦਾ ਹੈ ਨਾ, ਉਹ ਦਾਤੇ ਦੇ ਦਰਬਾਰ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ। ਅਤੇ ਜਿਹੜੇ ਮਨਮੁੱਖ ਬਿਰਤੀ ਦੇ ਮਾਲਕ ਪਰਮਾਤਮਾ ਦਾ ਸਿਮਰਨ ਨਹੀਂ ਕਰਦੇ, ਉਹਨਾਂ ਦਾ ਮਨੁੱਖਾ ਜੀਵਨ ਅਨਾਈ ਜਾਂਦਾ।
ਤਿਨ ਸਾਧੂ ਚਰਨ ਨਾ ਸੇਵੇ ਕਬਹੁ, ਤਿਨ ਸਭ ਜਨਮ ਅਕਾਥਾ।
ਐਸੇ ਮਨਮੁੱਖ ਬਿਰਤੀ ਦੇ ਮਾਲਕਾਂ ਨੇ ਮੇਰੇ ਮਾਲਕ ਦੇ ਸੁੰਦਰ ਚਰਨ ਕਮਲਾਂ ਦਾ ਰਸ ਨਾ ਮਾਣਿਆ, ਉਹਨਾਂ ਦਾ ਮਨੁੱਖਾ ਜੀਵਨ ਵਿਅਰਥ ਹੋ ਗਿਆ।
ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲ ਜਨਮ ਸਨਾਥਾ।
ਜਿਹੜੇ ਗੁਰਮੁਖਾਂ ਨੇ ਮੇਰੇ ਗੁਰਦੇਵ ਦੇ ਚਰਨਾਂ ਨੂੰ ਪ੍ਰੇਮ ਸਹਿਤ ਪੂਜਣਾ ਕੀਤਾ, ਮਾਲਕ ਕਹਿੰਦੇ ਉਹਨਾਂ ਦਾ ਮਨੁੱਖਾ ਜੀਵਨ ਪਰਮਾਤਮਾ ਦੇ ਦਰਬਾਰ ਦੇ ਵਿੱਚ ਪ੍ਰਵਾਨ ਹੋਇਆ। ਤੇ ਖਿਆਲ ਕਰਿਆ ਜੇ ਉਹਨਾਂ ਦਾ ਜੰਮਣਾ ਤੇ ਮਰਨਾ ਵੀ ਦਾਤੇ ਨੇ ਮੁਕਾ ਦਿੱਤਾ।
ਮੋਹ ਕਉ ਕੀਜੈ ਦਾਸ, ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ।
ਹੇ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਜੀ, ਮੈਨੂੰ ਤੁਸੀਂ ਆਪਣੇ ਦਾਸਾਂ ਦਾ ਵੀ ਦਾਸ ਬਣਾਓ। ਹੇ ਜਗਤ ਦੇ ਨਾਥ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਆਪ ਜੀ ਦੇ ਦਾਸਾਂ ਦਾ ਦਾਸ ਬਣਨ ਵਾਸਤੇ ਤਿਆਰ ਹਾਂ। ਇੰਨੀ ਨਿਮਰਤਾ, ਇੰਨੀ ਹਲੀਮੀ ਸਤਿਗੁਰੂ ਦੇ ਹਿਰਦੇ ਵਿੱਚ।
ਹਮ ਅੰਧੁਲੇ ਗਿਆਨਹੀਨ ਅਗਿਆਨੀ, ਕਿਉ ਚੱਲੈ ਮਾਰਗ ਪੰਥਾ।
ਹੇ ਸੱਚੇ ਪਾਤਸ਼ਾਹ, ਅਸੀਂ ਦੁਨਿਆਵੀ ਲੋਕ ਨੇਤਰਾਂ ਤੋਂ, ਜਿਹੜੇ ਅਧਿਆਤਮਕ ਨੇਤਰ ਨੇ ਉਹਨਾਂ ਤੋਂ ਹੀਣੇ ਆ। ਅਸੀਂ ਕਿਵੇਂ ਆਪਣੀ ਮਰਜ਼ੀ ਅਨੁਸਾਰ ਤੇਰੇ ਦੱਸੇ ਹੋਏ ਸਿਧਾਂਤ ਦੇ ਉੱਤੇ ਪਹਿਰਾ ਦੇ ਸਕਦੇ ਹਾਂ?
ਹਮ ਅੰਦੁਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲੇ ਮਿਲੰਥਾ।
ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕਰਕੇ ਬਚਨ ਉਚਾਰਨ ਕੀਤੇ ਨੇ ਕਿ ਮੈਨੂੰ ਅੰਦਲੇ ਨੂੰ, ਨੇਤਰਹੀਣ ਨੂੰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ, ਮੇਰੇ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਪਾਓ, ਨਾਮ ਦਾ ਅੰਚਲ, ਨਾਮ ਦਾ ਪੱਲਾ ਬਖਸ਼ੋ, ਜਨ ਨਾਨਕ ਚੱਲੇ ਮਿਲੰਥਾ, ਤਾਂ ਕਿ ਮੈਨੂੰ ਤੁਹਾਡਾ ਜਿਹੜਾ ਮਿਲਾਪ ਹੈ ਉਹ ਹਾਸਲ ਹੋ ਜਾਏ। ਸਤ ਸੰਗੀਓ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨੇਤਰਾਂ ਤੋਂ ਹੀਣੇ ਮਨੁੱਖ ਨੂੰ ਨੇਤਰਾਂ ਤੋਂ ਹੀਣਾ ਨਹੀਂ ਜੇ ਮੰਨਿਆ। ਨੇਤਰਾਂ ਤੋਂ ਹੀਣਾ ਮਨੁੱਖ ਉਹ ਹੈ ਜਿਹੜਾ ਨੇਤਰ ਹੋਣ ਦੇ ਬਾਵਜੂਦ ਵੀ ਸਿਮਰਨ ਨਹੀਂ ਕਰਦਾ। ਨੇਤਰਾਂ ਤੋਂ ਹੀਣਾ ਵਿਅਕਤੀ ਉਹ ਹੈ ਜਿਹੜਾ ਨੇਤਰ ਹੋਣ ਦੇ ਬਾਵਜੂਦ ਵੀ ਕਦੀ ਨਿਤਨੇਮ ਤੇ ਬਾਣੀ ਦਾ ਅਭਿਆਸ ਨਹੀਂ ਕਰਦਾ। ਮੇਰੇ ਸਤਿਗੁਰੂ ਕਿਰਪਾ ਕਰਦੇ ਨੇ ਕਿ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਣ ਪਾਲੀ, ਮੇਰਾ ਦਾਤਾ ਸਾਡੇ ਤੇ ਤਰਸ ਕਰੇ, ਮਿਹਰਾਮਤ ਕਰੇ, ਸਾਨੂੰ ਆਪਣਾ ਪੱਲਾ ਬਖਸ਼ ਦੇ। ਅਸੀਂ ਅਧਿਆਤਮਕ ਨੇਤਰਾਂ ਤੋਂ ਸੱਖਣੇ ਹਾਂ, ਤੇ ਨੇਤਰ ਉਦੋਂ ਬਣਦੇ ਨੇ ਜੀ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਤੇ ਜਿਸ ਵਕਤ ਫਿਰ ਮਨ ਦੇ ਵਿੱਚ ਚਾਨਣ ਹੋ ਜਾਂਦਾ ਹੈ ਨਾ, ਫਿਰ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਸਿਧਾਂਤ ਬੜਾ ਵੱਡਮੁੱਲਾ ਹੈ, ਵੱਡਮੁੱਲੇ ਸਿਧਾਂਤ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਨੇ, ਅਣਜਾਣ ਤੇ ਨਿਦਾਨ ਸਮਝ ਕੇ ਮੁਆਫ ਕਰਨਾ, ਆਉਣ ਵਾਲੇ ਸਮੇਂ ਅੰਦਰ ਸਰਵ ਸ੍ਰੇਸ਼ਠ ਬੁੱਧੀ ਬਖਸ਼ਣ ਦੀ ਕਿਰਪਾਲਤਾ ਕਰਨੀ। ਵਿਸ਼ੇਸ਼ ਬੇਨਤੀ, 1 ਜੂਨ ਤੋਂ ਲੱਗ ਕੇ 6 ਜੂਨ ਤੱਕ ਜਿਹੜਾ ਇਹ ਮਹਾਨ ਘੱਲੂਘਾਰਾ ਮਨਾਇਆ ਜਾਂਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਇਹ ਘੱਲੂਘਾਰਾ ਦਿਵਸ ਜਿਹੜਾ ਮਨਾਇਆ ਜਾਣਾ ਹੈ, ਆਪ ਸਮੂਹ ਸਿੱਖ ਸੰਗਤਾਂ ਨੂੰ ਜੋ ਦੇਸ਼ ਵਿਦੇਸ਼ ਦੇ ਵਿੱਚ ਬੈਠ ਕੇ ਸਤਿਗੁਰ ਦਾ ਜਸ ਸਰਵਣ ਕਰ ਰਹੇ ਹੋ, ਆਪ ਜੀ ਨੂੰ ਸਿਰਮਰ ਬੇਨਤੀ ਹੈ, ਸਾਰਿਆਂ ਨੇ ਹਾਜ਼ਰੀਆਂ ਭਰਨੀਆਂ। ਆਓ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰਕੇ ਸਮਾਪਤੀ ਕਰੀਏ।
ਹਮ ਅੰਧੁਲੇ ਗਿਆਨਹੀਨ ਅਗਿਆਨੀ, ਕਿਉਂ ਚੱਲੈ ਮਾਰਗ ਪੰਥਾ, ਹਮ ਅੰਧੁਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚੱਲੈ ਮਿਲੰਥਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।